You're with SBS Radio. Find more great stories in your language at sbs.com.au. SBS Radio.
ਪਿਆਰੇ ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੁੜੇ ਹਨ ਅਤੇ ਅਸੀਂ ਗੱਲਬਾਤ ਕਰਨੀ ਹੈ ਫਲੂ ਦੀ, ਜਿਸ ਨੇ ਆਸਟ੍ਰੇਲੀਆ ਭਰ 'ਚ ਕਾਫੀ ਤਬਾਹੀ ਮਚਾਈ ਹੈ। ਅਸੀਂ ਕਈ ਲੋਕਾਂ ਦੀ ਮੌਤਾਂ ਬਾਰੇ ਸੁਣ ਚੁੱਕੇ ਹਾਂ ਅਤੇ ਹਜ਼ਾਰਾਂ ਹੀ ਕੇਸਿਸ ਸਾਹਮਣੇ ਆ ਚੁੱਕੇ ਹਨ। ਸੋ ਸੰਦੀਪ, ਸਭ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਸਵਾਗਤ ਆਖਦੀ ਹਾਂ SBS ਪੰਜਾਬੀ ਪ੍ਰੋਗਰਾਮ ਵਿੱਚ।
ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਔਰ ਮੈਂ ਤੁਹਾਨੂੰ ਕੰਗਰੈਚੁਲੇਟ ਕਰਦਾ ਕਿ ਆਹ ਮੁੱਦਾ ਜਿਹੜਾ ਤੁਸੀਂ ਅੱਜ ਚੂਜ਼ ਕੀਤਾ ਡਿਸਕਸ ਕਰਨ ਲਈ ਬਹੁਤ ਅਹਿਮੀਅਤ ਰੱਖਦਾ।
ਗੰਭੀਰ ਹੈ ਜੀ, ਹਾਲਾਤ ਬਹੁਤ ਗੰਭੀਰ ਹਨ। ਸੋ ਇਸ ਕਰਕੇ ਹੀ ਅਸੀਂ ਮੇਰੇ ਖਿਆਲ ਸੇਧ ਚਾਹੁੰਦੇ ਹਾਂ ਤੁਹਾਡੇ ਤੋਂ। ਪਹਿਲਾਂ ਤਾਂ ਦੱਸੋ ਕਿ ਇਹਦਾ ਪਸਾਰਾ ਕਿੰਨਾ ਹੈ, ਕਿੰਨੀਆਂ ਮੌਤਾਂ ਹੋ ਚੁੱਕੀਆਂ ਹਨ, ਕਿੰਨੇ ਲੋਕ ਇਸ ਦੇ ਚਪੇਟ 'ਚ ਆ ਚੁੱਕੇ ਨੇ?
ਮੈਂ ਅਗਰ ਤੁਹਾਡੀ ਆਗਿਆ ਹੋਵੇ ਤਾਂ ਥੋੜ੍ਹਾ ਫਲੂ ਵਰਡ ਨੂੰ ਐਕਸਪਲੇਨ ਕਰਦਾ, ਨਹੀਂ ਤਾਂ ਇਹ ਕਈ ਵਾਰੀ ਗਲਤ ਸਮਝ ਜਾਂਦੇ। ਫਲੂ ਨੱਕ ਜ਼ੁਕਾਮ ਨੂੰ ਵੀ ਫਲੂ ਕਹਿ ਦਿੰਦੇ
ਜੀ।
ਸੋ ਫਲੂ ਵਰਡ ਆਉਂਦਾ ਹੈ ਇਨਫਲੂਐਂਜ਼ਾ, ਇੱਕ ਵਾਇਰਸ ਹੈ, ਉਹਦੀ ਸ਼ੋਰਟ ਫਾਰਮ ਇਨਫਲੂ ਹੈ, ਤਾਂ ਫਲੂ ਬਣਾਤਾ। ਫਲੂ ਉਹ ਵਾਲਾ ਪਰਟੀਕੁਲਰ ਵਾਇਰਸ ਦਾ ਜਿਹੜਾ ਇਨਫੈਕਸ਼ਨ ਹੈ, ਜਿਹੜਾ ਜ਼ਿਆਦਾ ਘਾਤਕ ਹੈ, ਉਹਨੂੰ ਅਸੀਂ ਫਲੂ ਰੈਫਰ ਕਰਦੇ ਹਾਂ। ਅਦਰਵਾਈਜ਼ 200 ਤਰ੍ਹਾਂ ਦੇ ਵਾਇਰਸ ਹੈ ਜਿਹਨਾਂ ਨਾਲ ਸਾਨੂੰ ਨੱਕ ਜ਼ੁਕਾਮ ਹੁੰਦਾ। ਸਿਮਟਮ ਸ਼ੁਰੂ ਚ ਸਾਰਿਆਂ ਦੇ ਲਗਭਗ ਸੇਮ ਹੋ ਸਕਦੇ ਆ, ਨੱਕ ਵਗ ਰਿਹਾ, ਖੰਘ ਆ ਰਹੀ ਹੈ, ਗਲਾ ਖਰਾਬ ਹੋ ਰਿਹਾ, ਬੁਖਾਰ ਚੜ ਰਿਹਾ। ਤੇ ਜੇ ਸਾਰੇ ਸਿਮਟਮ ਦੀ ਸਵੈਰਿਟੀ ਨੂੰ ਕਈ ਗੁਣਾ ਵਧਾ ਦਿੱਤਾ ਜਾਵੇ, ਉਦਾਹਰਣ ਦੇ ਤੌਰ ਤੇ ਸਾਰਾ ਸਰੀਰ ਟੁੱਟ ਰਿਹਾ, ਬਹੁਤ ਬੁਖਾਰ ਚੜ ਰਿਹਾ, ਤੇ ਨੱਕ ਜ਼ੁਕਾਮ ਇੰਨਾ ਨਹੀਂ ਪਰ ਖੰਘ ਜ਼ਿਆਦਾ, ਤਾਂ ਉਹੋ ਜਿਹੇ ਸਿਮਟਮਸ ਨੂੰ ਮੋਸਟ ਲਾਈਕਲੀ ਅਸੀਂ ਇਹ ਮੰਨ ਕੇ ਚੱਲਦੇ ਵੀ ਇਹ ਫਲੂ ਹੈ। ਸੋ ਜੇ ਵੈਸੇ ਨੱਕ ਜ਼ੁਕਾਮ ਜਿਹਨੂੰ ਅਸੀਂ ਅੰਗਰੇਜ਼ੀ ਕਾਮਨ ਕੋਲਡ ਕਹਿ ਦਿੰਦੇ ਹਾਂ, ਉਹਦੇ 200 ਤਰ੍ਹਾਂ ਦੇ ਵਾਇਰਸ ਉਹ ਅਲੱਗ ਨੇ। ਲੇਕਿਨ ਜਿਹੜਾ ਇਨਫਲੂਐਂਜ਼ਾ ਜਿਹਦੀ ਹੁਣ ਆਪਾਂ ਗੱਲਬਾਤ ਕਰਾਂਗੇ, ਜਿਹਦੇ ਡਾਟਾ ਅਸੀਂ ਡਿਸਕਸ ਕਰਾਂਗੇ, ਉਹ ਮੇਨਲੀ ਅਸੀਂ ਇਨਫਲੂਐਂਜ਼ਾ ਏ ਬੀ ਤੇ ਉਹਦੀਆਂ ਅੱਗੇ ਥੋੜੀਆਂ ਸਬ ਟਾਈਪ ਹੈ ਉਹਦੇ ਬਾਰੇ ਗੱਲ ਕਰਾਂਗੇ। ਤੋ ਇਹ ਅੰਕੜੇ ਅਗਰ ਨੈਸ਼ਨਲ ਪੱਧਰ ਤੇ ਦੇਖੀਏ ਤੇ ਲਗਭਗ 3,000 ਦੀਆਂ ਡੈਥਸ ਹਰ ਸਾਲ ਹੁੰਦੀਆਂ ਨੇ, ਪਰ ਇਸ ਸਾਲ ਇਹ ਐਸਟੀਮੇਸ਼ਨ ਕੀਤੀ ਜਾ ਰਹੀ ਹੈ ਕਿ ਵਾਇਰੋਲੋਜਿਸਟ ਹੈਗੇ ਆ ਪ੍ਰੋਫੈਸਰ ਵਿਲੀਅਮ ਡੋਲਨਸਨ, ਉਹਨਾਂ ਦਾ ਇਹ ਅੰਦਾਜ਼ਾ ਵੀ ਇਸ ਸਾਲ 2 ਮਿਲੀਅਨ ਦੇ ਲਗਭਗ ਕੇਸ ਹੋਣਗੇ ਤੇ ਜਿਹੜੀਆਂ ਡੈਥਸ ਹੈ ਉਹ ਜਿਹੜੀਆਂ 4,000 ਤੋਂ ਜ਼ਿਆਦਾ ਹੋਣਗੀਆਂ। ਸੋ ਉਹ ਕਾਫੀ ਜ਼ਿਆਦਾ ਹੈ ਤੇ ਸੋ ਫਾਰ ਅੱਜ ਜੋ ਸਾਡੇ ਸਟੇਟ ਦੇ ਵਿਕਟੋਰੀਆ ਦੇ ਚੀਫ ਹੈਲਥ ਆਫਿਸਰ ਨੇ ਆਖਿਆ ਕਿ 26 ਵਿਕਟੋਰੀਅਨ ਜਿੰਨਾ 3 ਬੱਚੇ ਵੀ ਹਨ ਉਹਨਾਂ ਦੀਆਂ ਡੈਥਸ ਹੋਈਆਂ ਨੇ। ਸੋ ਡੈਥਸ ਨੰਬਰ ਤਾਂ ਚਲੋ ਇੱਕ ਗੱਲ ਆ ਵੀ 3,000-4,000 ਹੈ, ਪਰ ਇਹ ਪ੍ਰਿਵੈਂਟੇਬਲ ਡੈਥਸ ਵੀ ਨੇ ਕਾਫੀ ਹੱਦ ਤੱਕ, ਤੋ ਇੱਕ ਡੈਥ ਵੀ ਜਿਹੜੀ ਹੋਣੀ ਉਹ ਵੀ ਕਾਫੀ ਜ਼ਿਆਦਾ ਹੈ। ਅਸੀਂ ਟੀਵੀ ਤੇ ਕਾਰ ਐਕਸੀਡੈਂਟਸ, ਰੋਡ ਟਰੋਮਾ ਦੇ ਐਡ ਦੇਖਦੇ ਹਾਂ ਕੋਲਡ ਰਿਲੇਟਿਡ, ਤੇ ਉਹ 600-700 ਡੈਥਸ ਲਈ ਕਿੰਨੀ ਕੁ ਜ਼ਿਆਦਾ ਅਸੀਂ ਪ੍ਰਚਾਰ ਕਰਦੇ ਹਾਂ, ਗੱਲਬਾਤ ਕਰਦੇ ਹਾਂ, ਔਰ ਇੱਥੇ ਅਸੀਂ ਇਸ ਵੇਲੇ ਹਜ਼ਾਰਾਂ ਡੈਥਸ ਦੀ ਗੱਲ ਕਰ ਰਹੇ ਹਾਂ।
ਤੇ ਸੰਦੀਪ, ਇਸ ਵਾਰ ਬਹੁਤ ਛੇਤੀ ਨਹੀਂ ਆਇਆ, ਹਾਲਾਂ ਤੇ ਸਰਦੀਆਂ ਦਾ ਮੌਸਮ ਸ਼ੁਰੂ ਵੀ ਨਹੀਂ ਹੋਇਆ।
ਹਾਂਜੀ, ਇਹ ਠੀਕ ਜਿਹੜੀ ਆਬਜ਼ਰਵੇਸ਼ਨ ਆ ਕਿ ਇਸ ਸਾਲ ਇਹ ਬਹੁਤ ਜਲਦੀ ਸ਼ੁਰੂ ਹੋ ਗਿਆ। ਅਗਰ ਅਸੀਂ ਇਹ ਕੇਸਿਸ ਦਾ ਕੰਪੈਰੀਜ਼ਨ ਕਰੀਏ ਨਾ ਜੀ, ਐਸੇ ਟਾਈਮ ਤੇ ਪਿਛਲੇ ਸਾਲ ਵਿਕਟੋਰੀਆ ਦੇ ਵਿੱਚ ਕੋਈ ਡੈਥ ਨਹੀਂ ਹੋਈ ਸੀ ਤੇ ਉਸ ਤੋਂ ਪਿਛਲੇ ਸਾਲ ਸਿਰਫ 1 ਹੋਈ ਸੀ। ਤੇ ਜੇ ਕੇਸਿਸ ਦੀ ਗੱਲ ਕਰੀਏ, ਪੂਰੇ 2018 ਦੇ ਵਿੱਚ 2200 ਕੇਸਿਸ ਹੋਏ ਸਨ, ਤੇ ਸੋ ਫਾਰ ਆਲਰੇਡੀ ਵਿਕਟੋਰੀਆ ਚ 10,683 ਕੇਸ ਅੱਜ ਸਵੇਰ ਤੱਕ ਕਨਫਰਮ ਹੋਏ ਆ। ਕਨਫਰਮ ਕਰਨ ਦਾ ਮਤਲਬ ਕਿ ਅਸੀਂ ਸਵਾਬ ਲੈ ਕੇ ਲੈਬੋਰੇਟਰੀ ਨੂੰ ਭੇਜਿਆ ਤੇ ਉਹਨਾਂ ਨੇ ਕਨਫਰਮ ਕੀਤਾ, ਪਰ ਸਾਨੂੰ ਇਹ ਵੀ ਪਤਾ ਕਿ ਕਾਫੀ ਲੋਕ ਨਹੀਂ ਜਾਂਦੇ ਡਾਕਟਰ ਕੋਲ, ਜੇ ਜਾਂਦੇ ਵੀ ਤੇ ਅਗਲੇ ਉੱਥੋਂ ਕਹਿੰਦੇ ਚਲੋ ਵੀ ਵਾਇਰਲ ਹੈ, ਸਿੱਖ ਸਰਟੀਫਿਕੇਟ ਲਓ ਜਾਂ ਘਰ ਆਰਾਮ ਕਰੋ, ਤੇ ਉਹ ਟੈਸਟ ਨਹੀਂ ਕਰਦੇ। ਸੋ ਇੱਕ ਕੇਸ ਜਿਹੜਾ ਕਨਫਰਮ ਹੋਇਆ, ਹੋ ਸਕਦਾ 3-5 ਕੇਸਿਸ ਉਹਦੇ ਆਲੇ ਦੁਆਲੇ ਜਿਹੜੇ ਆ ਵਾਇਰਸ ਦੇ ਹੋ ਸਕਦੇ ਆ ਫਲੂ ਦੇ, ਪਰ ਕਨਫਰਮ ਨਹੀਂ ਹੋਏ। ਸੋ ਅਗਰ ਇਹੋ 2 ਅੰਕੜਿਆਂ ਦੀ ਮੈਂ ਗੱਲ ਕਰਾਂ ਤਾਂ 5 ਗੁਣਾ ਕੇਸ ਪੂਰੇ ਸਾਲ ਨਾਲੋਂ ਸੋ ਫਾਰ ਤਾਂ ਵੈਸੇ ਹੀ ਹੋ ਗਏ ਆਪਣੇ ਕੋਲ, ਲਗਭਗ 52,000 ਨੇ। ਤੇ ਜੇ ਪੂਰੇ ਆਸਟ੍ਰੇਲੀਆ ਦਾ ਡਾਟਾ ਦੇਖੀਏ, ਪੂਰੇ ਆਸਟ੍ਰੇਲੀਆ ਪਹਿਲੇ ਸਾਲ 58,570 ਸਨ, ਤੇ ਇਸ ਵੇਲੇ 52,000 ਦੇ ਲਾਗੇ ਤੇ ਹੋ ਹੀ ਗਿਆ ਹਾਲੇ ਤੱਕ, ਹਾਲੇ ਸਰਦੀਆਂ ਵੀ ਨਹੀਂ ਆਈਆਂ,
ਤੇ ਇਨਫਲੂਐਂਜ਼ਾ
ਜਲਦੀ ਸ਼ੁਰੂ ਹੋ ਗਿਆ।
ਤੇ ਇਨਫਲੂਐਂਜ਼ਾ ਦਾ ਸਭ ਤੋਂ ਵੱਧ ਖਤਰਾ ਕਿਹੜੇ ਵਰਗਾਂ ਨੂੰ ਹੈ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਕਿਹੜੀ ਉਮਰ ਤੇ?
ਇਹਦੇ ਚ ਜਿਹੜੀ ਖਾਸ ਤੌਰ ਤੇ ਜਿੱਦਾਂ ਵਾਸਤੇ ਗਵਰਨਮੈਂਟ ਨੇ ਫ੍ਰੀ ਸਕੀਮ ਵੀ ਰੱਖੀ ਹੈ ਵੈਕਸੀਨ ਦੀ, ਅਸੀਂ ਉਹ ਗਰੁੱਪ ਦੀ ਗੱਲ ਕਰਦੇ ਹਾਂ। ਇੱਕ ਤੇ ਬਜ਼ੁਰਗ ਨੇ ਜਿਹੜੇ 65 ਸਾਲ ਤੋਂ ਉੱਤੇ ਦੇ ਨੇ, ਦੂਜਾ ਜਿਹੜੇ ਬੱਚੇ 6 ਮਹੀਨੇ ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਆ ਉਹਨਾਂ ਦੇ ਵਿੱਚ ਵੀ ਇਹਦਾ ਰਿਸਕ ਜ਼ਿਆਦਾ ਪ੍ਰੈਗਨੈਂਸੀ ਪ੍ਰੈਗਨੈਂਟ ਵੂਮਨ 'ਚ ਰਿਸਕ ਜ਼ਿਆਦਾ ਐਬਰੀਜਨਲ ਟੋਰਸ ਸਟ੍ਰੇਟ ਆਈਲੈਂਡ ਦੇ ਜਿਹੜੇ ਲੋਕੀ ਨੇ ਕਿਸੇ ਵੀ ਏਜ ਗਰੁੱਪ ਦੇ ਉਹਨਾਂ 'ਚ ਰਿਸਕ ਜ਼ਿਆਦਾ ਤੇ ਉਹਲੇ ਲੋਕੀ ਜਿਹਨਾਂ ਨੂੰ ਹੋਰ ਕੋਈ ਮੈਡੀਕਲ ਕੰਡੀਸ਼ਨ ਹੈ ਜਿੱਦਾਂ ਡਾਇਬਟੀਜ਼ ਹੈ ਹਾਰਟ ਪ੍ਰੋਬਲਮ ਹੈ ਕਿਡਨੀਜ਼ ਨੇ ਕਰੋਨਿਕ ਡਿਜ਼ੀਜ਼ ਜਿਹਨੂੰ ਕਹਿੰਦੇ ਹਾਂ ਅਸੀਂ ਇਹ ਸਾਰੇ ਹਾਈ ਰਿਸਕ ਗਰੁੱਪਸ ਨੇ ਸਾਡੇ ਵਿੱਚੋਂ ਜਿੰਨਾ ਮਰਜ਼ੀ ਕੋਈ ਫਿਟ ਅਥਲੀਟ ਹੋਵੇ ਚਾਹੇ ਉਹ ਅੰਤਰਰਾਸ਼ਟਰੀ ਪੱਧਰ ਦਾ ਅਸੀਂ ਸਾਰੇ ਰਿਸਕ ਤੇ ਹੈਗੇ ਹਾਂ ਸਾਡੀ ਇਮਿਊਨਿਟੀ ਨੇ ਇਹਨੂੰ ਫਾਈਟ ਕਰਕੇ ਠੀਕ ਕਰਨਾ ਤੇ ਕਿੰਨੀ ਕਿਹੜੀ ਫਾਈਟ ਕਰਦੀ ਹੈ ਇਮਿਊਨਿਟੀ ਉਹ ਤੰਦਰੁਸਤ ਰਹਿਣ ਦੇ ਨਾਲ ਸਾਨੂੰ ਫਾਇਦਾ ਤਾਂ ਹੈ ਪਰ ਇਹ ਕਹਿ ਲਈਏ ਵੀ ਅਸੀਂ ਸਾਰੇ ਹੀ ਹਾਂ ਅਸੀਂ ਬੁਲਟ ਪਰੂਫ ਹਾਂ ਸਾਨੂੰ ਹੋ ਨਹੀਂ ਸਕਦਾ ਸਾਡੇ ਚੋਂ ਕਿਸੇ ਨੂੰ ਵੀ ਹੋ ਸਕਦਾ
ਠੀਕ ਹੈ ਤੁਸੀਂ ਸ਼ੁਰੂਆਤ ਵਿੱਚ ਕਿਹਾ ਸੀ ਇਹ ਪ੍ਰੀਵੈਂਟੇਬਲ ਹੈ ਇਸ ਤੋਂ ਬੱਚਾ ਜਾ ਸਕਦਾ ਅਫਸੋਸ ਦੀ ਗੱਲ ਹੈ ਕਿ ਭਾਵੇਂ ਇਸ ਤੋਂ ਬੱਚਾ ਜਾ ਸਕਦਾ ਫਿਰ ਵੀ ਇੰਨੀ ਜ਼ਿਆਦਾ ਹਜ਼ਾਰਾਂ ਦੀ ਗਿਣਤੀ 'ਚ ਮੌਤਾਂ ਹੋ ਰਹੀਆਂ ਹਨ ਸੋ ਦੱਸੋ ਕਿਹੜੀ ਹਦਾਇਤਾਂ ਲੈਣੀਆਂ ਜ਼ਰੂਰੀ ਨੇ
ਜਿਹੜੀ ਸਭ ਤੋਂ ਪ੍ਰੂਵਨ ਪ੍ਰੀਵੈਂਟੇਟਿਵ ਸਟ੍ਰੈਟਜੀ ਉਹ ਵੈਕਸੀਨੇਸ਼ਨ ਦੀ ਵੈਸੇ ਮੈਂ ਹੋਰ ਵੀ ਗੱਲ ਕਰਾਂਗਾ ਕਈ ਚੀਜ਼ਾਂ ਦੀ ਪਰ ਮੈਨੂੰ ਵੈਕਸੀਨੇਸ਼ਨ ਤੋਂ ਮੈਂ ਸਟਾਰਟ ਕਰਦਾ ਵੈਕਸੀਨੇਸ਼ਨ ਸਟੇਟ ਗਵਰਨਮੈਂਟ ਫ੍ਰੀ ਪ੍ਰੋਵਾਈਡ ਕਰ ਰਹੀ 6 ਮਹੀਨੇ ਤੋਂ 5 ਸਾਲ ਦੇ ਬੱਚਿਆਂ ਲਈ ਔਰ ਜਿਹੜੇ ਬਾਕੀ ਵਰਗਾਂ ਦੇ ਲੋਕੀ ਜਿਹੜੇ ਹਾਈ ਰਿਸਕ ਤੇ ਆ ਜਿਹਨਾਂ ਬਾਰੇ ਮੈਂ ਆਖਿਆ ਉਹਨਾਂ ਲਈ ਵੀ ਫ੍ਰੀ ਵੈਕਸੀਨੇਸ਼ਨ ਪ੍ਰੋਗਰਾਮ ਹੈ ਪਰ ਅਸੀਂ ਸਾਰਿਆਂ ਨੂੰ ਲਵਾਉਣਾ ਚਾਹੀਦਾ $10-15 ਦਾ ਕੈਮਿਸਟ ਤੋਂ ਵੀ ਲੱਗ ਜਾਂਦਾ ਤਾਂ ਤੁਹਾਡੇ GP ਤੋਂ ਵੀ ਲੱਗ ਸਕਦਾ ਸਾਰੇ ਅਸੀਂ ਅਗਰ ਇਮਿਊਨ ਹੋਵਾਂਗੇ ਤੇ ਸਾਡੇ ਤੋਂ ਇੱਕ ਦੂਜੇ ਨੂੰ ਵਾਇਰਸ ਦੇ ਅੱਗੇ ਫੈਲਣ ਦਾ ਸਕੋਪ ਘੱਟ ਜਾਂਦਾ ਤੇ ਐਜ਼ ਅ ਸੋਸਾਇਟੀ ਅਸੀਂ ਅਗਰ ਸਾਰੀ ਇੱਕ ਇਮਿਊਨ ਸੋਸਾਇਟੀ ਆ ਤੇ ਅੱਗੇ ਸਾਡੇ ਜਿਹੜੇ ਹਾਈ ਰਿਸਕ ਸਾਡੇ ਕਮਿਊਨਿਟੀ ਦੇ ਮੈਂਬਰ ਆ ਉਹਨਾਂ ਨੂੰ ਇਹਦਾ ਰਿਸਕ ਘੱਟ ਜਾਵੇਗਾ ਤੇ ਹੁੰਦਾ ਕੀ ਹੈ ਥੋੜ੍ਹੀ ਇਹ ਮਿਥਸ ਹੈਗੀਆਂ ਵੈਕਸੀਨੇਸ਼ਨ ਬਾਰੇ ਜਿਹਨਾਂ ਦਾ ਜਾਣਨਾ ਜ਼ਰੂਰੀ ਹੈ ਤਾਂ ਜੋ ਸਾਨੂੰ ਅੰਡਰਸਟੈਂਡਿੰਗ ਹੋਏ ਕੰਮ ਕਿੱਦਾਂ ਕਰਦਾ
ਜੀ
ਇਹ ਅਸੀਂ ਵੈਕਸੀਨ ਜਦੋਂ ਲਵਾਉਂਦੇ ਹਾਂ ਇਹਦੇ ਵਿੱਚ ਉਹ ਕੀਟਾਣੂ ਹੈ ਜਿਹੜਾ ਸਾਨੂੰ ਇਨਫੈਕਸ਼ਨ ਨਹੀਂ ਦੇ ਸਕਦਾ ਪਰ ਸਾਡੇ ਇਮਿਊਨ ਸਿਸਟਮ ਨੂੰ ਸਟਿਮੂਲੇਟ ਕਰਦਾ ਤੇ ਸਾਡੀ ਬਾਡੀ ਆਪ ਐਂਟੀਬਾਡੀਜ਼ ਬਣਾਉਂਦੀ ਹੈ ਤੋ ਕਈ ਵਾਰ ਮੈਂ ਆਮ ਸੁਣਿਆ ਕਈ ਲੋਕਾਂ ਦੇ ਕਿ ਨਾ ਅਸੀਂ ਉਹ ਪਿਛਲੇ ਸਾਲ ਲਵਾਇਆ ਸੀ ਤੇ ਮੈਨੂੰ ਇੰਨਾ ਗੰਦਾ ਫਲੂ ਹੋ ਗਿਆ ਇੱਦਾਂ ਦਾ ਕਦੀ ਹੋਇਆ ਨਹੀਂ 2-3 ਬਾਅਦ ਹੀ ਜਿੱਦਾਂ ਤੁਸੀਂ ਟੀਕਾ ਲਵਾਇਆ ਵੈਕਸੀਨ ਲਵਾਇਆ ਉਸ ਤੋਂ 2-3-4 ਦਿਨ ਬਾਅਦ ਤੁਹਾਡੀ ਇਮਿਊਨਿਟੀ ਨਹੀਂ ਬਣਦੀ ਇਹ 2-3 ਹਫ਼ਤੇ ਲੱਗਦੇ ਸੋ ਇਹ ਗੱਲ ਯਾਦ ਰੱਖੋ ਕਿ ਅਗਰ ਉਸ ਤਰ੍ਹਾਂ ਤੁਹਾਨੂੰ ਇਹਦਾ ਕੁਛ ਹੋ ਜਾਂਦਾ ਤੇ ਇਹ ਇਹਦੇ 'ਚ ਵੈਕਸੀਨ ਦਾ ਕਸੂਰ ਨਹੀਂ ਹੈ ਇਹਦੇ 'ਚ ਕਿ ਵੈਸੇ ਤੁਸੀਂ ਐਕਸਪੋਜ਼ਰ ਤਾਂ ਮੈਂ ਪਹਿਲਾਂ ਆਖਿਆ ਵੀ ਅਸੀਂ ਸਾਰੇ ਰਿਸਕ 'ਤੇ ਹਾਂ ਦੂਸਰੀ ਗੱਲ ਇਹ ਹੈ ਕਿ ਇਹਨੇ ਤੁਹਾਨੂੰ ਸਿਰਫ਼ ਚੁਣੇ ਗਣੇ 4 ਜਿਹੜੇ ਸਟ੍ਰੇਨ ਨੇ ਜਾਂ ਕਈਆਂ 'ਚ 5 ਨੇ ਇਹਨੇ ਸਿਰਫ਼ ਇਨਫਲੂਐਂਜ਼ਾ ਏ ਦੇ ਜਿਹੜੇ ਸਰਟਨ ਸਟ੍ਰੇਨਸ ਹੈ ਉਹਨਾਂ ਤੋਂ ਬਚਾਉਣਾ ਉਸ ਤੋਂ ਇਲਾਵਾ ਜਿਹੜੇ 200 ਤਰ੍ਹਾਂ ਦੇ ਹੋਰ ਵਾਇਰਸ ਹੈ ਜਿਹਨਾਂ ਨੂੰ ਨੱਕ ਜ਼ੁਕਾਮ ਹੋਣਾ ਉਹਨਾਂ ਤੋਂ ਨਹੀਂ ਬਚਾਉਣਾ ਤੇ ਨੱਕ ਜ਼ੁਕਾਮ ਬਚਾਉਣ ਲਈ ਨਹੀਂ ਬਣਿਆ ਸਿਰਫ਼ ਜਿਹੜਾ ਸਭ ਤੋਂ ਘਾਤਕ ਫਲੂ ਹੈ ਉਸ ਨੂੰ ਬਚਾਉਣ ਲਈ ਬਣਿਆ ਤੋ ਇੱਕ ਤਾਂ ਇਹ ਹੋ ਗਈ ਵੈਕਸੀਨ ਦੀ ਸਟ੍ਰੈਟਜੀ ਦੂਜੀ ਆ ਗਈ ਅਸੀਂ ਇੱਕ ਦੂਜੇ ਤੋਂ ਇਹ ਫੈਲਦਾ ਛਿੱਕਾਂ ਰਾਹੀਂ ਫੈਲੇਗਾ ਖੰਘ ਰਾਹੀਂ ਫੈਲੇਗਾ ਤੇ ਉਹ ਤੇ ਜਿੱਥੇ ਸਾਡੇ ਮੰਨ ਲਓ ਹੱਥ ਕੰਟੈਮੀਨੇਟਿਡ ਹੈ ਅਸੀਂ ਘਰ ਦੇ ਵਿੱਚ ਸੇਮ ਡੋਰ ਹੈਂਡਲ ਦਾ ਜਿੱਦਾਂ ਵੀ ਚਲੋ ਹੋ ਸਕਦਾ ਅਸੀਂ ਪ੍ਰੀਵੈਂਸ਼ਨ ਜ਼ਿਆਦਾ ਕਲੋਜ਼ ਕੰਟੈਕਟ ਪਰਿਵਾਰ 'ਚ ਰਹਿ ਕੇ ਔਖਾ ਹੁੰਦਾ ਪਰ ਜਿੰਨਾ ਵੀ ਅਸੀਂ ਕਰ ਸਕੀਏ ਉਸ ਸਫਾਈ ਦਾ ਧਿਆਨ ਰੱਖੀਏ ਹੱਥ ਧੋਈਏ ਜਾਂ ਜੋ ਵੀ ਹੈ ਤੇ ਉਹਦੇ ਬਾਵਜੂਦ ਵੀ ਦੇਖੋ 24 ਘੰਟੇ ਤੇ ਸਟਰਲਾਈਜ਼ ਨਹੀਂ ਦਿੰਦੇ ਹਾਂ ਤੇ ਇਹਦੇ 'ਚ ਇਹੀ ਹੈ ਫਿਰ ਵੀ ਜੇ ਅਸੀਂ ਵੈਕਸੀਨੇਟਿਡ ਹਾਂ ਫਿਰ ਆਪਣਾ ਰਿਸਕ ਥੋੜ੍ਹਾ ਘੱਟ ਜਾਂਦਾ ਇੱਕ ਚੀਜ਼ ਹੋਰ ਹੈ ਕਿ ਆਪਣੀ ਕਾਫੀ ਲੋਕੀ ਪਬਲਿਕ ਟਰਾਂਸਪੋਰਟ ਯੂਜ਼ ਕਰਦੇ ਆ ਪੀਕ ਟਾਈਮ 'ਤੇ ਕਾਫੀ ਟ੍ਰੇਨਸ ਵੀ ਭਰੀਆਂ ਨੇ ਬੱਸਾਂ ਜਿਹੜਾ ਵੀ ਸਾਧਨ ਵਰਤਦੇ ਨੇ ਸ਼ੋਪਿੰਗ ਸੈਂਟਰ ਹੋ ਗਿਆ ਤੋ ਅਸੀਂ ਐਕਸਪੋਜ਼ ਹੋਣਾ ਹੀ ਹੋਣਾ ਸਾਨੂੰ ਨਹੀਂ ਪਤਾ ਕਿਹੜਾ ਖੰਘ ਰਿਹਾ ਕਿਹੜਾ ਉਸ ਡੋਰ 'ਤੇ ਹੈਂਡਲ ਨੂੰ ਲਗਾ ਕੇ ਗਿਆ ਪਹਿਲਾਂ ਤੇ ਉਹਦੇ 'ਚ ਜਿੰਨਾ ਤੁਸੀਂ ਪ੍ਰਿਕੋਸ਼ਨ ਕਰ ਸਕਦੇ ਹੋ ਅਵੋਇਡ ਕਰ ਸਕਦੇ ਹੋ ਕਰਾਊਡਿਡ ਪਲੇਸਿਸ ਠੀਕ ਹੈ ਪਰ ਜੇ ਨਹੀਂ ਹੈ ਤਾਂ ਅਗੇਨ ਗੱਲ ਉੱਥੇ ਆ ਜਾਂਦੀ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤੀਸਰੀ ਚੀਜ਼ ਇਹਦੇ ਰਿਲੇਟਿਡ ਹੁਣ ਮੈਂ ਜੇ ਤੁਹਾਡੀ ਪਰਮਿਸ਼ਨ ਹੈ ਤਾਂ ਕਹਿ ਦਾਂ ਕਿ ਇਹ ਵੀ ਬੜਾ ਮੈਂ ਆਪਣੇ ਪ੍ਰੈਕਟਿਸ ਤੇ ਹੀ ਮੈਂ ਜਿਹੜੇ ਰੀਅਲ ਪੇਸ਼ੈਂਟ ਦੇਖੇ ਉਹਨਾਂ ਦੇ ਚਿਹਰੇ ਆਪਣੇ ਸਾਹਮਣੇ ਲਿਆ ਕੇ ਮੈਂ ਸ਼ੇਅਰ ਕਰ ਰਿਹਾ ਚੀਜ਼ ਕਿ ਉਹ ਕਹਿੰਦੇ ਵੀ ਸਾਨੂੰ ਬੜਾ ਬੈਡ ਫਲੂ ਹੋਇਆ ਸੀ GP ਕੋਲ ਗਏ ਤਾਂ ਉਹਨਾਂ ਨੇ ਕੋਈ ਦਵਾਈ ਨਹੀਂ ਦਿੱਤੀ ਐਂਟੀਬਾਇਓਟਿਕ ਨਹੀਂ ਦਿੱਤੀ ਪਰ ਮੇਰੇ ਕੋਲ ਪਈ ਹੋਈ ਸੀ ਕੋਈ ਇੰਜੈਕਸ਼ਨ ਲਿਆਂਦੀ ਹੋਈ ਸੀ ਜਾਂ ਪੁਰਾਣੀ ਪਈ ਸੀ ਤੇ ਉਹ 5 ਦਿਨ ਖਾਧੀ ਤੇ ਮੈਂ ਠੀਕ ਫੀਲ ਕਰਨਾ ਸ਼ੁਰੂ ਕਰਤਾ ਇਹ ਵਾਇਰਸ ਇਲਨੈਸਿਸ ਦੇ ਵਿੱਚ ਤੁਹਾਡੀ ਐਂਟੀਬਾਇਓਟਿਕਸ ਦਾ ਪ੍ਰਾਇਮਰੀਲੀ ਰੋਲ ਨਹੀਂ ਹੈ ਸੋ ਜੇ ਤੁਹਾਨੂੰ ਰੈਸਟ ਕਰਨ ਲਈ ਆਖਿਆ ਗਿਆ ਜ਼ਿਆਦਾ ਪਾਣੀ ਪੀਓ ਤੇ ਉਹ ਹੀ ਤੁਹਾਡਾ ਬੈਸਟ ਇਲਾਜ ਹੈ ਐਂਟੀਬਾਇਓਟਿਕਸ ਉਦੋਂ ਕੰਮ ਆਉਂਦੀਆਂ ਵੀ ਜੇ ਵਾਇਰਸ ਤੋਂ ਬਾਅਦ ਨਾਲ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਗਿਆ ਕਈ ਵਾਰ ਟੌਨਸਿਲਾਈਟਿਸ ਜਾਂ ਛਾਤੀ ਦਾ ਕੋਈ ਰੇਸ਼ਾ ਪੈ ਗਿਆ ਸੋ ਉਸ ਵਾਸਤੇ ਕੰਮ ਆ ਸਕਦੀਆਂ ਪਰ ਪ੍ਰਾਇਮਰੀਲੀ ਤੁਸੀਂ ਰੈਸਟ ਕਰਨੀ ਹੈ ਪਾਣੀ ਜ਼ਿਆਦਾ ਪੀਓ ਫਲੂਇਡਸ ਜਿਹੜਾ ਇਹਦੇ ਨਾਲ ਤੁਹਾਡੀ ਇਮਿਊਨਿਟੀ ਖੁਦ ਨੂੰ ਰਿਪੇਅਰ ਕਰਦੀ ਹੈ ਫਾਈਟ ਕਰਦੀ ਹੈ
ਸਹੀ ਸੰਦੀਪ, ਮੈਂ ਆਪ ਇਸੇ ਦੌਰ ਤੋਂ ਲੰਘੀ ਹਾਂ ਅਤੇ ਪਤਾ ਹੈ ਕਿੰਨਾ ਸਰੀਰ ਟੁੱਟਦਾ ਹੈ ਇਨਫਲੂਐਂਜ਼ਾ ਏ ਦੇ ਨਾਲ। ਪਰ ਮੈਂ ਇੱਕ ਸਵਾਲ ਜਾਂਦੇ ਜਾਂਦੇ ਜ਼ਰੂਰ ਪੁੱਛ ਲਾਂ, ਅਗਰ ਘਰ 'ਚ ਇਨਫਲੂਐਂਜ਼ਾ ਏ ਜਾਂ ਕੋਈ ਇਨਫਲੂਐਂਜ਼ਾ ਬੀ ਜੋ ਵੀ ਫਲੂ ਅਗਰ ਆ ਗਿਆ ਤਾਂ ਬਾਕੀ ਪਰਿਵਾਰ ਦੇ ਮੈਂਬਰ ਕੀ ਕਰਨ, ਕਿਵੇਂ ਆਪਣੇ ਆਪ ਨੂੰ ਬਚਾਉਣ?
ਜਿੰਨਾ ਕਲੋਜ਼ ਕੰਟੈਕਟ ਅਵੋਇਡ ਕਰ ਸਕਦੇ ਹੋ ਉਨਾ ਕਰੋ, ਕਿਉਂਕਿ ਵਾਇਰਸ ਸਰੀਰ ਤੋਂ ਬਾਅਦ ਇੱਕ ਸਰਟਨ ਰੇਂਜ ਤੱਕ ਸਰਟਨ ਪੀਰੀਅਡ ਤੱਕ ਹੀ ਸਰਵਾਈਵ ਕਰਦਾ। ਤੋ ਡਿਸਟੈਂਸ ਮੇਨਟੇਨ ਕਰੋ। ਇੱਕ ਥੋੜਾ ਕੰਟਰੋਵਰਸ਼ੀਅਲ ਜਿਹਾ, ਉਹਦੇ ਦਾ ਨੁਕਸਾਨ ਕੋਈ ਨਹੀਂ, ਜਦਕਿ ਜਿਹੜੇ ਫੇਸ ਮਾਸਕ ਲਾਉਂਦੇ ਆ ਇਹਦਾ ਫਾਇਦਾ ਹੈ ਕਿ ਨਹੀਂ, ਇਹਦੇ ਬਾਰੇ ਥੋੜਾ ਡਿਬੇਟੇਬਲ ਹੀ ਹੈ। ਤੇ ਰਿਕਮੈਂਡੇਸ਼ਨ ਇਹੀ ਹੈ ਕਿ ਕੋਈ ਪ੍ਰੂਵਨ ਇਹਦੇ 'ਚ ਇੰਨਾ ਹੈ ਨਹੀਂ, ਪਰ ਜੇ ਤੁਸੀਂ ਲਗਾਉਣੇ ਆ ਮੂੰਹ 'ਤੇ ਮਾਸਕ, ਤੇ ਇੱਕ ਮਾਸਕ ਨੂੰ ਪੱਕਾ ਹੀ ਨਹੀਂ ਲਾਈ ਰੱਖਣਾ, ਇਹਨੂੰ ਰੈਗੂਲਰਲੀ ਚੇਂਜ ਕਰਨਾ, ਕਿਉਂਕਿ ਉਹਦੇ ਵਿੱਚ ਆਪ ਕਾਫੀ ਇਕੱਠਾ ਹੋ ਜਾਂਦਾ ਤੇ ਬਾਰ ਬਾਰ ਤੁਸੀਂ ਉਹਨੂੰ ਵੀ ਹੱਥ ਲਾ ਰਹੇ ਹੋ, ਫਿਰ ਉਹੀ ਹੱਥ ਤੁਸੀਂ ਘਰ ਦੇ ਬਾਕੀ ਜਗ੍ਹਾ ਵੀ ਲਾ ਰਹੇ ਹੋ, ਤੇ ਜੇ ਮਾਸਕ ਲਾਈ ਦੇ ਹੋ ਤਾਂ ਮਾਸਕ ਨੂੰ ਰਿਪਲੇਸ ਕਰਦੇ ਰਹਿਣਾ, ਇਹ ਜ਼ਰੂਰੀ ਉਹਦੇ 'ਚ।
ਠੀਕ ਹੈ ਸੰਦੀਪ, ਉਮੀਦ ਹੈ ਕਿ ਇਹ ਸੇਧ ਸਾਰੇ ਜਿਹੜੇ ਸਰੋਤੇ ਹਨ ਇਸ ਤੋਂ ਸਿੱਖਿਆ ਲੈਣਗੇ, ਕਿਉਂਕਿ ਵਾਕਈ ਹੀ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ, ਐਤਕੀ ਬਹੁਤ ਹੀ ਘਾਤਕ ਫਲੂ ਆਇਆ ਹੈ ਆਸਟ੍ਰੇਲੀਆ ਵਿੱਚ, ਅਤੇ ਬੇਲੋੜੀ ਸ਼ਾਇਦ ਜਾਨਾਂ ਜਾ ਰਹੀਆਂ ਹਨ, ਅਤੇ ਸਾਨੂੰ ਪੂਰੀ ਪੂਰੀ ਹਿਦਾਇਤ ਰੱਖਣ ਦੀ ਲੋੜ ਹੈ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਕਿ ਤੁਸੀਂ ਇਸ ਤਰ੍ਹਾਂ ਸਮਝਾਇਆ, ਮਿਹਰਬਾਨੀ ਜੀ।
Tell us what you think. Like us on Facebook or follow us on Twitter.